ਸਤਨਾਮ ਸ੍ਰੀ ਵਾਹਿ ਗੁਰੂ ਜੀ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਸੱਚਖੰਡ ਵਸੈ ਨਿਰੰਕਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤ ਰੂਪ ਬਾਣੀ, ਜਿਸ ਨੂੰ ਸਭ ਤੋਂ ਪਹਿਲਾ ਅਸਥਾਨ ਸਤਿਗੁਰੂ ਨੇ ਆਪ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਪ੍ਰਧਾਨ ਬਾਣੀ ਵੀ ਆਖਿਆ ਜਾਂਦਾ ਹੈ। ਕਹਿਣ ਤੋਂ ਮੁਰਾਦ ਜਪਜੀ ਸਾਹਿਬ ਜੀ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮਤਿ ਦੇ ਅਨੇਕ ਪੱਖਾਂ ਤੋਂ ਭਰਪੂਰ ਰੋਸ਼ਨੀ ਪਾਈ ਹੈ। ਜੇ ਇਹ ਕਹਿ ਦਿੱਤਾ ਜਾਵੇ ਸਤਿਗੁਰੂ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ, ਇਹ ਕੋਈ ਅਤਕਥਨੀ ਨਹੀਂ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਆਰੰਭ ਦੇ ਵਿੱਚ ਮੂਲ ਮੰਤਰ ਉਚਾਰਨ ਕੀਤਾ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਮੂਲ ਮੰਤਰ ਦੇ ਅੰਦਰ ਸਾਹਿਬ ਸਤਿਗੁਰੂ ਨੇ ਆਪਣੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਉਹਦੇ ਸਰੂਪ ਤਟਸਥੀ ਲਕਸ਼ਣਾਂ ਦਾ ਜ਼ਿਕਰ ਕੀਤਾ ਹੈ। ਉਹ ਵਾਹਿਗੁਰੂ ਕਿਹੋ ਜਿਹਾ ਹੈ, ਕਿਵੇਂ ਮਿਲਦਾ ਹੈ, ਸਾਰਾ ਕੁਝ ਮੂਲ ਮੰਤਰ ਦੇ ਅੰਦਰ ਹੀ ਸਤਿਗੁਰੂ ਨੇ ਦੱਸ ਦਿੱਤਾ ਹੈ। ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਅਦਵੈਤ ਹੈ, ਅਦੁੱਤੀ ਹੈ, ਲਾਸਾਨੀ ਹੈ, ਬੇਮਿਸਾਲ ਹੈ, ਕੋਈ ਉਸ ਵਰਗਾ ਹੋਰ ਦੂਜਾ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਦਾ ਪ੍ਰਕਾਸ਼ਕ ਹੈ, ਤ੍ਰਈ ਕਾਲ ਆਬਾਦ ਸਰੂਪ, ਪ੍ਰਸਿੱਧ ਸਰੂਪ ਹੈ, ਸਿਰਜਣਹਾਰ ਤੇ ਵਿਆਪਕ ਹੈ, ਪੈ ਤੋਂ ਰਹਿਤ, ਵੈਰ ਤੋਂ ਵੀ ਨਿਰਲੇਪ ਹੈ, ਕਾਲ ਤੋਂ ਰਹਿਤ ਉਸ ਦੀ ਹਸਤੀ ਹੈ। ਕਦੇ ਉਹ ਜੂਨਾਂ ਵਿੱਚ ਨਹੀਂ ਆਉਂਦਾ, ਸੁਤੇ ਪ੍ਰਕਾਸ਼ ਰੂਪ ਹੈ। ਮਿਲਦਾ ਕਿਵੇਂ ਹੈ? ਗੁਰਪ੍ਰਸਾਦ ਸਤਿਗੁਰੂ ਦਾ ਦੋ ਟੁੱਕ ਫੈਸਲਾ ਕੀਤਾ ਗਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ। ਇਸ ਲਈ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਤੁਸੀਂ ਇਸ ਮੂਲ ਮੰਤਰ ਦਾ ਜਾਪ ਤੇ ਅਭਿਆਸ ਕਰੋ। ਜਦੋਂ ਤੁਸੀਂ ਇਸ ਮੂਲ ਮੰਤਰ ਨੂੰ ਜਪੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਿੰਨੇ ਕਾਲਾਂ ਦੇ ਅੰਦਰ, ਜੁਗਾਦ ਜੋ ਸੰਧੀ ਕਾਲ ਹੈ ਉਹਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਜਦੋਂ ਇਸ ਗੱਲ ਦਾ ਪਤਾ ਲੱਗ ਜਾਵੇਗਾ, ਫਿਰ ਇਹਦੇ ਉੱਤੇ ਹੋਰ ਅਨੇਕਾਂ ਵਿਚਾਰਾਂ ਹੋ ਸਕਦੀਆਂ ਨੇ, ਪਰ ਸਭ ਤੋਂ ਜ਼ਰੂਰੀ ਅਤੇ ਸਭ ਤੋਂ ਮੁੱਖ ਪ੍ਰਸ਼ਨ ਇਹ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਆਦਿ ਸੱਚ, ਜੁਗਾਦ ਸੱਚ ਆਖਿਆ ਹੈ, ਉਹ ਰਹਿੰਦਾ ਕਿੱਥੇ ਹੈ? ਅਕਸਰ ਇਹ ਸਵਾਲ ਆਮ ਹੀ ਲੋਕ ਕਰ ਦਿੰਦੇ ਹਨ, ਸਾਨੂੰ ਇਹ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਕਿੱਥੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ ਸਿੱਧਾਂ ਨੇ, ਜਗਿਆਸੂਆਂ ਨੇ, ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਹੈ ਕਿ ਮਹਾਰਾਜ ਸਾਨੂੰ ਇਹ ਦੱਸੋ ਉਹ ਵਾਹਿਗੁਰੂ ਰਹਿੰਦਾ ਕਿੱਥੇ ਹੈ? ਉਸ ਵਾਹਿਗੁਰੂ ਪਰਮੇਸ਼ਰ ਦੇ ਟਿਕਾਣੇ ਦਾ ਨਾਮ ਕੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਅਖੀਰ ਦੇ ਉੱਪਰ ਪੰਜ ਖੰਡਾਂ ਦਾ ਨਿਰਣਾ ਕੀਤਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ। ਅਖੀਰ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਪਸ਼ਟ ਫੈਸਲਾ ਕਰ ਦਿੱਤਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸਦਾ ਹੈ ਉਸਦਾ ਨਾਮ ਸੱਚਖੰਡ ਹੈ। ਸੱਚਖੰਡ ਦਾ ਅਖਰੀ ਅਰਥ ਹੈ ਸੱਚਾ ਅਸਥਾਨ, ਸਦੈਵੀ ਟਿਕਾਣਾ, ਜੋ ਕਦੇ ਨਾਸ ਨਹੀਂ ਹੁੰਦਾ, ਅਮਰ ਅਤੇ ਅਵਿਨਾਸ਼ੀ ਸਰੂਪ ਮੰਡਲ ਨੂੰ ਸਤਿਗੁਰੂ ਨੇ ਸੱਚਖੰਡ ਦਾ ਨਾਮ ਦਿੱਤਾ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਅੰਦਰ ਭਗਤਾਂ ਦੀ ਬਾਣੀ ਵੀ ਦਰਜ ਹੈ, ਉਹਨਾਂ ਭਗਤਾਂ ਨੇ ਵੀ ਵਾਹਿਗੁਰੂ ਪਰਮੇਸ਼ਰ ਦੇ ਟਿਕਾਣੇ ਬਾਰੇ, ਉਹਦੇ ਅਸਥਾਨ ਦੇ ਬਾਰੇ ਸਾਨੂੰ ਚਾਨਣਾ ਪਾਇਆ ਹੈ। ਭਗਤ ਰਵਿਦਾਸ ਜੀ ਦਾ ਇੱਕ ਬੜਾ ਸੁੰਦਰ ਸ਼ਬਦ ਆਉਂਦਾ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹੋ ਨਹੀਂ ਤਿਹ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਵ ਮੈਂ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਟਿਕਾਣੇ ਨੂੰ, ਉਹਦੇ ਅਸਥਾਨ ਨੂੰ ਬੇਗਮਪੁਰੇ ਦਾ ਨਾਮ ਦਿੱਤਾ ਹੈ। ਮੁਸਲਮਾਨਾਂ ਨੇ ਉਸ ਨੂੰ ਬਹਿਸ਼ਤ ਆਖਿਆ ਹੈ। ਹਿੰਦੂ ਧਰਮ ਗ੍ਰੰਥਾਂ ਵਾਲਿਆਂ ਨੇ ਉਸਨੂੰ ਬੈਕੁੰਠ ਦਾ ਨਾਮ ਦਿੱਤਾ ਹੈ, ਪਰ ਸਤਿਗੁਰੂ ਨੇ ਉਸ ਨੂੰ ਸੱਚਖੰਡ ਦਾ ਨਾਮ ਦਿੱਤਾ, ਕਿਉਂਕਿ ਸੱਚਖੰਡ ਦਾ ਮਤਲਬ ਹੀ ਇਹ ਹੈ, ਉਹ ਅਸਥਾਨ, ਉਹ ਮੁਕਾਮ, ਉਹ ਟਿਕਾਣਾ ਜਿਹੜਾ ਕਦੇ ਨਾਸ ਹੋਣ ਵਾਲਾ ਹੀ ਨਹੀਂ। ਇਹਨਾਂ ਢੁਕਵਾਂ ਸ਼ਬਦ ਵਾਹਿਗੁਰੂ ਦੇ ਅਸਥਾਨ ਬਾਰੇ ਹੋਰ ਕਿਸੇ ਨੇ ਵੀ ਨਹੀਂ ਦਿੱਤਾ ਅਤੇ ਨਾ ਹੀ ਕੋਈ ਦੇ ਸਕਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਵਿਆਪਕ ਅਨੁਭਵ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ, ਜਦੋਂ ਕੋਈ ਬੇਸ਼ਤ ਦਾ ਨਾਮ ਲੈਂਦਾ ਹੈ, ਸਵਰਗ ਦਾ ਨਾਮ ਲੈਂਦਾ ਹੈ, ਤਾਂ ਦੇਵਤਿਆਂ ਦੀਆਂ ਸ਼ਕਲਾਂ ਅਤੇ ਉੱਥੋਂ ਦੇ ਪਦਾਰਥਾਂ ਦੇ ਰਮਣੀਕ ਰੰਗ ਰੂਪ ਸਾਡੇ ਦਿਲ ਦਿਮਾਗ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਬੇਸ਼ਤਾਂ ਦਾ ਨਕਸ਼ਾ ਹੀ ਕੁਝ ਐਸਾ ਉਹ ਲਿਖਿਆ ਹੈ। ਬੇਸ਼ਤਾਂ ਦੇ ਵਿੱਚ ਜਦੋਂ ਮਨੁੱਖ ਚਲਿਆ ਜਾਂਦਾ ਹੈ, ਉੱਥੇ ਪਰੀਆਂ ਨੇ, ਉੱਥੇ ਅਨੇਕਾਂ ਸੁੱਖ ਨੇ, ਸਵਰਗਾਂ ਦੇ ਵਿੱਚ ਵੀ ਅਜਿਹਾ ਕੁਛ ਲਿਖਿਆ ਹੋਇਆ, ਔਰ ਉੱਥੇ ਜਾ ਕੇ ਸਾਡੀ ਸੁਰਤ ਕਦੇ ਵੀ ਇਕਾਗਰ ਨਹੀਂ ਰਹਿ ਸਕਦੀ। ਜਦੋਂ ਬੈਕੁੰਠ ਦੀ ਗੱਲ ਆ ਜਾਂਦੀ ਹੈ ਔਰ ਉੱਥੇ ਸਰਗੁਣ ਸਰੂਪ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਵਸਰਿਆ ਦੱਸਿਆ ਜਾਂਦਾ ਹੈ, ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਉਸਦਾ ਸਰੂਪ ਵਰਣਨ ਕੀਤਾ ਗਿਆ ਹੈ, ਉਹ ਚਤੁਰਭੁਜੀ ਹੈ, ਉਸਦੀਆਂ ਚਾਰ ਬਾਹਾਂ ਨੇ ਅਤੇ ਉਹਦੇ ਸਿਰ ਉੱਤੇ ਮੋਰਾਂ ਦੇ ਖੰਭਾਂ ਦਾ ਤਾਜ ਹੈ, ਪੀਲੇ ਬਸਰ ਨੇ, ਗਲਦੇ ਵਿੱਚ ਬਜੰਤੀ ਮਾਲਾ ਪਾਈ ਹੋਈ ਹੈ, ਸਾਂਵਲਾ ਰੰਗ ਹੈ, ਨੇਤਰ ਕਮਲ ਵਰਗੇ ਨੇ, ਉਹ ਸਾਰਾ ਸਰੂਪ ਉੱਥੇ ਵਰਣਨ ਕੀਤਾ ਹੈ। ਜਦੋਂ ਬੈਕੁੰਠ ਦੀ ਗੱਲ ਹੁੰਦੀ ਹੈ, ਉਹ ਸਰਗੁਣ ਸਰੂਪ ਸਾਹਮਣੇ ਯਾਦ ਆਉਂਦਾ ਹੈ, ਪਰ ਨਿਰੰਕਾਰ ਦੀ ਯਾਦ ਫਿਰ ਵੀ ਨਹੀਂ ਆਉਂਦੀ। ਅਤੇ ਜਦੋਂ ਸੱਚਖੰਡ ਦਾ ਨਾਮ ਲਿਆ ਜਾਂਦਾ ਹੈ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਨਿਰੰਕਾਰ ਦੀ ਯਾਦ ਸਾਡੇ ਮਨ ਦੇ ਵਿੱਚ ਆਉਂਦੀ ਹੈ, ਉਹਦਾ ਸਰੂਪ, ਉਹਦੀ ਹਸਤੀ ਕਿਹੋ ਜਿਹੀ ਹੈ, ਉਸ ਪਾਸੇ ਸਾਡਾ ਖਿਆਲ ਚਲਿਆ ਜਾਂਦਾ ਹੈ। ਸਵਰਗ, ਬਹਿਸ਼ਤ, ਬੈਕੁੰਠ, ਇਹ ਸਾਨੂੰ ਸਰਗੁਣ ਅਵਸਥਾ ਦੇ ਵਿੱਚ ਹੀ ਰੱਖਦੇ ਹਨ, ਪਰ ਸੱਚਖੰਡ ਨਿਰਾਕਾਰ ਅਵਸਥਾ ਦੇ ਵਿੱਚ ਸਾਨੂੰ ਲੈ ਜਾਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਸਪਸ਼ਟ ਕਰ ਦਿੱਤੀ, ਬਈ ਜਿੱਥੇ ਵਾਹਿਗੁਰੂ ਪਰਮੇਸ਼ਰ ਰਹਿੰਦਾ ਹੈ, ਉਸ ਅਸਥਾਨ ਦਾ ਨਾਮ ਸੱਚਖੰਡ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਇਸ ਨੂੰ ਕਲਪਨਾ ਦੇ ਆਧਾਰ ਤੇ ਹੀ ਨਹੀਂ ਆਖ ਦਿੱਤਾ ਜਾਂ ਲਿਖ ਦਿੱਤਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਭਾਈ ਗੁਰਦਾਸ ਨੂੰ ਪੜ੍ਹਦੇ ਹਾਂ, ਸਤਿਗੁਰੂ ਦੀ ਤੁਰਕੀ ਬਾਣੀ ਪੜ੍ਹਦੇ ਹਾਂ, ਇਸ ਤੋਂ ਸਾਨੂੰ ਉਹ ਪ੍ਰਮਾਣ ਵੀ ਮਿਲਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਵਿਖਿਆ ਵੀ ਸੀ, ਉਸ ਦੇ ਪ੍ਰਤੱਖ ਦਰਸ਼ਨ ਦੀਦਾਰੇ ਵੀ ਕੀਤੇ। ਜਨਮ ਸਾਖੀ ਪੜ੍ਹੋ, ਨਾਨਕ ਪ੍ਰਕਾਸ਼ ਪੜ੍ਹੋ, ਸ਼੍ਰੀ ਗੁਰੂ ਪੰਥ ਪ੍ਰਕਾਸ਼ ਪੜ੍ਹੋ, ਤਵਾਰੀ ਗੁਰੂ ਖਾਲਸਾ ਪੜ੍ਹੋ, ਹੋਰ ਸਾਡੇ ਸਿੱਖਾਂ ਦੇ ਇਤਿਹਾਸ ਨੇ ਉਹਨਾਂ ਨੂੰ ਪੜ੍ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਿੰਨ ਵਾਰ ਸੱਚਖੰਡ ਦੇ ਵਿੱਚ ਗਏ। ਇਹ ਇੱਕ ਅਜੀਬ ਗੱਲ ਹੈ, ਸੱਚਖੰਡ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੇ ਕੀਤੀ ਵੀ ਨਹੀਂ ਹੈ। ਇਹਦਾ ਮਤਲਬ ਇਹੀ ਹੈ, ਉਹਨਾਂ ਨੇ ਉਸ ਸੱਚਖੰਡ ਨੂੰ ਵੇਖਿਆ ਹੀ ਨਹੀਂ ਸੀ। ਜੇ ਵੇਖਿਆ ਹੁੰਦਾ ਤਾਂ ਉਸਦੀ ਗੱਲ ਹੋ ਸਕਦੀ ਸੀ। ਸੱਚਖੰਡ ਦੇ ਵਿੱਚ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਗਏ। ਉਸ ਨਿਰੰਕਾਰ ਦੇ ਦੇਸ਼ ਵਿੱਚ, ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁਖ ਲਹਿ ਹੈ ਮਹਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਵਾਰ ਜਦੋਂ ਸੁਲਤਾਨਪੁਰ ਦੇ ਵਿੱਚ ਮੋਦੀਖਾਨਾ ਚਲਾ ਰਹੇ ਸਨ, ਅੰਮ੍ਰਿਤ ਵੇਲੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ, ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ, ਉੱਥੇ ਸਤਿਗੁਰੂ ਨੇ ਦਾਤਣ ਕੀਤੀ ਔਰ ਉਹ ਉੱਥੇ ਗੱਢ ਦਿੱਤੀ ਜਿੱਥੋਂ ਬੇਰੀ ਦਾ ਬਿਰਸ਼ ਪੈਦਾ ਹੋਇਆ, ਔਰ ਉੱਥੇ ਸਤਿਗੁਰੂ ਨੇ ਇਸ਼ਨਾਨ ਕਰਨ ਦੇ ਲਈ ਜਦੋਂ ਬੇਈ ਨਦੀ ਵਿੱਚ ਚੁੱਭਾ ਮਾਰਿਆ ਤਾਂ ਇਤਿਹਾਸ ਦੱਸਦਾ ਹੈ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਸੰਦੇਸ਼ ਮਿਲਿਆ। ਵਰਣ ਦੇਵਤਾ ਸਤਿਗੁਰੂ ਦੇ ਕੋਲ ਆਇਆ, ਉਸਨੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਸੱਚਖੰਡ ਦੇ ਵਿੱਚ ਬੁਲਾਇਆ ਗਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਹੀ ਚੁੱਭੀ ਮਾਰ ਕੇ ਫਿਰ ਬਾਹਰ ਨਹੀਂ ਆਏ, ਸਿੱਧੇ ਸੱਚਖੰਡ ਵਿੱਚ ਚਲੇ ਗਏ ਔਰ ਉੱਥੇ ਜਾ ਕੇ ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਕੀਤੇ ਅਤੇ ਮੂਲ ਮੰਤਰ ਗੁਰ ਮੰਤਰ ਤੁਰਦਰਗਾਹ ਤੋਂ ਪ੍ਰਾਪਤ ਕੀਤਾ ਅਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਸੋਦਰ ਰਹਿਰਾ ਸਾਹਿਬ ਜੀ ਵਾਲਾ ਆਵੇਗਾ, ਇਹ ਵੀ ਉੱਥੇ ਸੱਚਖੰਡ ਦੇ ਵਿੱਚ ਉਚਾਰਨ ਕੀਤਾ, ਕਿਉਂਕਿ ਸਾਹਮਣੇ ਸਾਰਾ ਨਕਸ਼ਾ ਵੇਖ ਰਹੇ ਸਨ। ਫਿਰ ਦੂਸਰੀ ਵਾਰ ਜੇਕਰ ਆਉਂਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ 'ਤੇ ਗਏ, ਉਸ ਤੋਂ ਅੱਗੇ ਜਿਹੜੇ ਹੋਰ ਰੂਹਾਨੀ ਮੰਡਲ ਸਨ ਉਹਨਾਂ ਦੇ ਵਿੱਚ ਵੀ ਗਏ, ਪ੍ਰਹਿਲਾਦ ਭਗਤ ਨੂੰ ਮਿਲੇ, ਅਨੇਕਾਂ ਰਿਸ਼ੀਆਂ ਮੁਨੀਆਂ ਮਹਾਂਪੁਰਖਾਂ ਨੂੰ ਮਿਲੇ, ਆਖਿਰ ਧਰੂ ਭਗਤ ਦੇ ਪਾਸ ਧਰੂ ਮੰਡਲ ਵਿੱਚ ਗਏ ਨੇ ਔਰ ਉੱਥੇ ਭਾਈ ਮਰਦਾਨੇ ਨੂੰ ਛੱਡ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਤਨਹਾ, ਬਿਲਕੁਲ ਇਕੱਲੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਗਏ। ਇਤਿਹਾਸਕ ਤੱਥ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਵੀ ਉਸ ਅਕਾਲ ਪੁਰਖ ਦੇ ਦਰਸ਼ਨ ਦੀਦਾਰ ਕਰਕੇ ਹੀ ਮੁੜੇ। ਆਉਣ ਤੋਂ ਭਾਈ ਬਾਲੇ ਅਤੇ ਮਰਦਾਨੇ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਜਿੱਥੇ ਆਪ ਜੀ ਗਏ ਸੋ ਉਹ ਅਸਥਾਨ ਦਾ ਨਾਮ ਕੀ ਹੈ? ਤਾਂ ਸਤਿਗੁਰੂ ਨੇ ਆਖਿਆ ਉਸਦਾ ਨਾਮ ਹੈ ਸੱਚਖੰਡ। ਇੱਥੋਂ ਕਿਤਨੀ ਕੁ ਦੂਰ ਹੈ? ਸਤਿਗੁਰੂ ਦਾ ਜਵਾਬ ਸੀ, ਉਹਨੂੰ ਕੂਹਾਂ ਦੇ ਨਾਲ, ਮੀਲਾਂ ਦੇ ਨਾਲ, ਯੋਜਨਾ ਦੇ ਨਾਲ ਮਿਣਿਆ ਨਹੀਂ ਜਾ ਸਕਦਾ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਸ਼ਪਾਰਾ ਵਾਰਾ। ਤੀਜੀ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਤਲਾ ਸਮਾਂ ਆਇਆ ਉਸ ਵੇਲੇ ਸੰਦੇਹ ਹੀ ਵਾਹਿਗੁਰੂ ਪਰਮੇਸ਼ਰ ਦੇ ਸੱਚਖੰਡ ਵਿੱਚ ਗਏ। ਨਾਨਕ ਪ੍ਰਕਾਸ਼ ਪੜ੍ਹੋ, ਪੁਰਾਤਨ ਇਤਿਹਾਸ ਪੜ੍ਹੋ, ਉਹਨਾਂ ਵਿੱਚ ਇਹ ਸਾਰੀਆਂ ਗੱਲਾਂ ਲਿਖੀਆਂ ਮਿਲਦੀਆਂ ਨੇ। ਕੁਛ ਨਵੇਂ ਇਤਿਹਾਸਕਾਰ ਨੇ, ਉਹਨਾਂ ਨੇ ਤਾਂ ਇਹਨਾਂ ਗੱਲਾਂ ਨੂੰ ਸ਼ਾਇਦ ਨਾ ਹੀ ਲਿਖਿਆ ਹੋਵੇ, ਪਰ ਸਾਡੇ ਕੋਲ ਪੁਖਤਾ ਗਵਾਹੀਆਂ ਨੇ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੋ ਵਾਰ ਪਹਿਲਾਂ ਅਤੇ ਇੱਕ ਵਾਰ ਅੰਤਲੇ ਸਮੇਂ ਵਾਹਿਗੁਰੂ ਦੇ ਸੱਚਖੰਡ ਵਿੱਚ ਗਏ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਮੁੜ ਕੇ ਨਹੀਂ ਆਏ ਅਤੇ ਆਪਣੀ ਗੁਰੂ ਜੋਤ ਗੁਰੂ ਅੰਗਦ ਦੇ ਮਹਾਰਾਜ ਦੇ ਵਿੱਚ ਲੀਨ ਕਰ ਦਿੱਤੀ। ਹੁਣ ਇੱਥੇ ਸੱਚਖੰਡ ਦਾ ਵਿਚਾਰ ਆਰੰਭ ਹੋ ਰਿਹਾ ਹੈ। ਇਸ ਦੇ ਨਾਲ ਹੀ ਜਿਹੜੇ ਆਤਮਕ ਖੇਤਰ ਦੇ ਵਿੱਚ ਵਿਚਰਨ ਵਾਲੇ ਮਹਾਂਪੁਰਖ ਨੇ, ਉਹਨਾਂ ਨੇ ਇਹਨਾਂ ਸਾਰੇ ਖੰਡਾਂ ਦਾ ਜਿਵੇਂ ਜਿਵੇਂ ਅਧਿਐਨ ਕੀਤਾ ਜਾਂ ਆਪਣੇ ਅਮਲੀ ਤਜ਼ਰਬੇ ਦੁਆਰਾ ਇਹਨਾਂ ਨੂੰ ਜਾਣਨ ਅਤੇ ਸਮਝਣ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇੱਕ ਤੱਤ ਹੋਰ ਵੀ ਸਾਡੇ ਸਾਹਮਣੇ ਰੱਖਿਆ ਹੈ। ਜਿਹੜੇ ਪਹਿਲੇ ਚਾਰ ਖੰਡ ਨੇ, ਧਰਮ ਖੰਡ ਦਾ ਸੰਬੰਧ ਇਸ ਮਾਤ ਲੋਕ ਦੀ ਧਰਤੀ ਨਾਲ ਹੈ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਧਰਮ ਕਮਾਉਣ ਦੀ ਜਗ੍ਹਾ ਹੈ ਮਾਤ ਲੋਕ ਦੀ ਧਰਤੀ, ਅਤੇ ਇਸ ਦਾ ਸੰਬੰਧ ਇਸ ਦੁਨੀਆਂ ਦੇ ਨਾਲ ਹੈ। ਇਸ ਤੋਂ ਅੱਗੇ ਗਿਆਨ ਖੰਡ ਆ ਜਾਂਦਾ ਹੈ। ਜਿਹੜਾ ਗਿਆਨ ਖੰਡ ਹੈ ਉਸ ਦਾ ਸੰਬੰਧ ਸਾਡੀ ਬੁੱਧੀ ਦੇ ਨਾਲ ਹੈ। ਬੁੱਧੀ ਸੂਖਸ਼ਮ ਹੈ ਕਿਉਂਕਿ ਗਿਆਨ ਦਾ ਸੰਬੰਧ ਹੈ ਹੀ ਸਾਡੀ ਬੁੱਧੀ ਨਾਲ ਹੈ। ਗਿਆਨ ਦੀ ਸ਼ਕਤੀ ਸਾਡੇ ਸਰੀਰ ਵਿੱਚ ਨਹੀਂ, ਬੁੱਧੀ ਦੇ ਅੰਦਰ ਹੈ, ਅੰਤਹਿਕਰਨ ਦੇ ਅੰਦਰ ਹੈ। ਇਸ ਲਈ ਧਰਮਖੰਡ ਦਾ ਸੰਬੰਧ ਇਸ ਦੁਨੀਆਂ ਦੇ ਨਾਲ ਹੈ ਅਤੇ ਗਿਆਨਖੰਡ ਦਾ ਸੰਬੰਧ ਸਾਡੀ ਬੁੱਧੀ ਦੇ ਨਾਲ ਹੈ, ਨਿਰਮਲ ਬੁੱਧੀ ਦੇ ਨਾਲ, ਆਤਮ ਵਿਛੈਣੀ ਬੁੱਧੀ ਦੇ ਨਾਲ। ਅਤੇ ਜਿੱਥੋਂ ਤੱਕ ਸਰਮਖੰਡ ਦੀ ਗੱਲ ਹੈ, ਜਿਹੜਾ ਸਰਮਖੰਡ ਹੈ ਉਸ ਦਾ ਸੰਬੰਧ ਸਾਡੀ ਮਨ ਦੀ ਸ਼ਾਂਤ ਅਵਸਥਾ ਦੇ ਨਾਲ ਹੈ। ਜਦੋਂ ਮਨ ਦੇ ਸਾਰੇ ਫੁਰਨੇ, ਸਾਰੀਆਂ ਵਾਸ਼ਨਾਵਾਂ ਖੈ ਹੋ ਜਾਂਦੀਆਂ ਨੇ ਅਤੇ ਉਸ ਵੇਲੇ ਸਾਡੀ ਸੁਰਤ ਗਿਆਨ ਖੰਡ ਤੋਂ ਉੱਪਰ ਐਸੇ ਆਨੰਦਮਈ ਖੰਡ ਦੇ ਵਿੱਚ ਪਹੁੰਚ ਜਾਂਦੀ ਹੈ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਜਿੱਥੇ ਬ੍ਰਹਿਮੰਡੀ ਕੀਰਤਨ ਦੀਆਂ ਧੁਨਾਂ, ਸਰਗੁਣ ਸਰੂਪ ਦੇ ਪ੍ਰਤੱਖ ਦਰਸ਼ਨ ਦੀ ਦਾਰੇ ਅਤੇ ਨਾਲ ਹੀ ਚਰਨ ਛੋ ਪ੍ਰਾਪਤ ਕਰਨ ਦਾ ਆਨੰਦ, ਇਹ ਸਾਰੇ ਉੱਥੇ ਸ਼ਰਮਖੰਡ ਦੇ ਵਿੱਚ ਪ੍ਰਾਪਤ ਹੁੰਦੇ ਹਨ। ਇਹਦਾ ਸੰਬੰਧ ਸਾਡੀ ਰੂਹਾਨੀਅਤ ਨਾਲ ਹੈ, ਆਤਮਕ ਮੰਡਲ ਦੇ ਨਾਲ ਹੈ। ਅੱਗੇ ਇਸ ਤੋਂ ਆ ਜਾਂਦਾ ਕਰਮਖੰਡ। ਕਰਮਖੰਡ ਵਾਹਿਗੁਰੂ ਦੀ ਬਖਸ਼ਿਸ਼ ਦਾ ਦੇਸ਼ ਹੈ। ਜਦੋਂ ਆਤਮਕ ਅਵਸਥਾ ਹੋਰ ਬੁਲੰਦੀਆਂ 'ਤੇ ਪਹੁੰਚਦੀ ਹੈ, ਜਿੱਥੋਂ ਅੱਗੇ ਜਾ ਕੇ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਦੇਸ਼ ਹੀ ਰਹਿ ਜਾਂਦਾ ਹੈ, ਹੋਰ ਕੋਈ ਵਿੱਚ ਵਿਚਾਲੇ ਕੋਈ ਸਪੇਸ ਨਹੀਂ, ਕੋਈ ਗੈਪ ਨਹੀਂ, ਕੋਈ ਅੰਤਰ ਕੋਈ ਗੈਪ ਨਹੀਂ, ਉਹ ਹੈ ਕਰਮਖੰਡ ਦੀ ਅਵਸਥਾ। ਕਰਮਖੰਡ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਬਈ, ਜਿਵੇਂ ਕੋਈ ਇੱਕ ਰਾਜੇ ਦਾ ਰੰਗ ਮਹਿਲ ਹੋਵੇ ਅਤੇ ਉਸ ਦੇ ਨਾਲ ਹੀ ਸਾਹਮਣੇ ਉਸਦਾ ਆਪਣਾ ਕੋਈ ਦਰਬਾਰ, ਕੋਈ ਦਫ਼ਤਰ ਬਣਾਇਆ ਹੁੰਦਾ ਹੈ ਔਰ ਉਹਦੇ ਵਿੱਚ ਉਹਦੇ ਅਹਿਲਕਾਰ, ਅਮੀਰ, ਵਜ਼ੀਰ ਸਾਰੇ ਬੈਠੇ ਹੁੰਦੇ ਨੇ ਅਤੇ ਉਹ ਬਾਦਸ਼ਾਹ ਆਪ ਆਪਣੇ ਮਹਿਲਾਂ ਵਿੱਚ ਹੁੰਦਾ ਹੈ। ਉਸਦਾ ਜੀ ਕਰੇ ਉੱਥੇ ਵੀ ਆ ਜਾਂਦਾ ਆਪਣੇ ਦਰਬਾਰ ਵਿੱਚ, ਆਪਣੀ ਕਚਹਿਰੀ ਵਿੱਚ, ਆਪਣੇ ਆਫਿਸ ਦੇ ਵਿੱਚ, ਅਤੇ ਜਦੋਂ ਜੀ ਕਰੇ ਉਹ ਆਪਣੇ ਖਾਸ ਮਹਿਲ ਵਿੱਚ ਵੀ ਚਲਿਆ ਜਾਂਦਾ। ਪਰ ਜਿੱਥੇ ਸੱਚਖੰਡ ਹੈ ਉੱਥੇ ਕੇਵਲ ਅਕਾਲ ਪੁਰਖ ਹੀ ਰਹਿੰਦਾ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੇ ਭਗਤ ਉਸ ਅਕਾਲ ਪੁਰਖ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ, ਵੱਖਰੇ ਨਹੀਂ ਰਹਿਣਾ ਚਾਹੁੰਦੇ, ਅਤੇ ਫਿਰ ਉਹ ਸੱਚਖੰਡ ਦੇ ਵਿੱਚ ਚਲੇ ਜਾਂਦੇ ਨੇ, ਅਤੇ ਜਿਹੜਾ ਇੱਕ ਵਾਰੀ ਸੱਚਖੰਡ ਦੇ ਵਿੱਚ ਚਲਿਆ ਗਿਆ ਉਹ ਮੁੜ ਕੇ ਫਿਰ ਵਾਪਸ ਨਹੀਂ ਆਇਆ ਅਤੇ ਨਾ ਹੀ ਆ ਸਕਦਾ, ਕਿਉਂਕਿ ਹੈ ਹੀ ਉਹ ਐਸਾ ਦੇਸ਼। ਜਦੋਂ ਨਦੀ ਸਮੁੰਦਰ ਦੇ ਵਿੱਚ ਅਭੇਦ ਹੋ ਗਈ ਫਿਰ ਉਹਦੇ ਵਾਪਸ ਆਉਣ ਦਾ ਕੋਈ ਚਾਂਸ ਰਹਿ ਹੀ ਨਹੀਂ ਜਾਂਦਾ। ਭਗਤ ਕਬੀਰ ਜੀ ਨੂੰ ਵੀ ਇਸ ਅਵਸਥਾ ਦਾ ਅਨੁਭਵ ਹੋਇਆ ਸੀ। ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ, ਬਹੁਰ ਹਮ ਕਾਹੇ ਆਵਹਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਗੇ। ਬਈ ਸਾਨੂੰ ਵਾਹਿਗੁਰੂ ਦਾ ਹੁਕਮ ਸੀ, ਕਰਮਖੰਡ ਦੇ ਵਿੱਚ ਹੁਕਮ ਹੁੰਦਾ, ਭਗਤਾਂ ਨੂੰ ਭੇਜਿਆ ਜਾਂਦਾ, ਅਵਤਾਰਾਂ ਨੂੰ ਭੇਜਿਆ ਜਾਂਦਾ, ਰਿਸ਼ੀਆਂ ਮੁਨੀਆਂ ਨੂੰ ਭੇਜਿਆ ਜਾਂਦਾ, ਜਾਓ ਤੁਸੀਂ ਜਾ ਕੇ ਲੋਕਾਂ ਦਾ ਸੁਧਾਰ ਕਰੋ, ਉਧਾਰ ਕਰੋ। ਪਰ ਸੱਚਖੰਡ ਦੇ ਵਿੱਚ ਕੇਵਲ ਅਕਾਲ ਪੁਰਖ ਹੀ ਹੈ, ਜਿਸਨੇ ਹੋਰ ਪਾਸੇ ਨਹੀਂ ਜਾਣਾ, ਹੋਰ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ ਅਤੇ ਫਿਰ ਉਹ ਸੱਚਖੰਡ ਦੇ ਵਿੱਚ ਚਲਿਆ ਜਾਂਦਾ। ਉਹ ਸੱਚਖੰਡ ਦੀ ਅਵਸਥਾ ਵਾਲਿਆਂ ਦਾ ਬਾਣੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਹੈ,